डोलन तेरा खाओ प्रभु नानक दे कर हाथ ज्ञान अंजन अज्ञान बिनास कृपा ते नानकास जाही कुल हो एक बारी होर रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी सच्चे पातशाह जी दा इतिहास साहब जी इतिहास कि उन्हें चे पातशाह जी दे चरणा दे विच बेनती कीती है कि हे सतगुरु प्रताप सिंह सच्चे पातशाह जी द्वापर दे युग दे विच तुसी द्रौपदी दी रक्षा कीती सी भगवान कृष्ण दे स्वरूप दे विच ते ऐ कृपा करनी है मेरी रक्षा करनी है। कल इथों तक कथा पहुंची सी अज इथों अगे मैं प्रारंभ करदा तीन पीढ़ियां नाम है तारी नानी की गई उमरा सारी बेनतियां कर दी है बीबी हरबंस कौर के सच्चे पातशाह जी जेकर मैं देखा अपने सौरियां दे परिवार दे वल ते लगातार तीन पीढ़ियां तो मेरे जेड़े मेरा जेड़ा तीन पीढ़ियां तो लैके नाम तरी चले आउंदे ने ते जेकर मैं अपने पेक्यां वालों वेखा ते मेरी जेड़ी नानी है ओ भी नाम तारी रही ते ओदी सारी उम्र इसे प्रकार दे नाल ही बतीत होई पाव के पेक्यां वाले पास्यों भी नाम तारी हां अगला जड़ा सौरा परिवार है ओ भी नाम तारी है सच्चे पातशाह जी तीन पीढ़ियां बतीत हो गई ने सानू नाम तारी मर्यादा दे विच बजिया होया लाजे मम हाथ तुम्हारे हरख सोग सब हाथ है थारे सच्चे पातशाह जी मेरी पत मेरी लाज मेरी इज्जत सच्चे पातशाह जी तुहाडे हथां दे विच है हरख सोग सब हाथ है थारे सारियां मेरियां खुशियां ते सारियां गमियां ए भी सच्चे पातशाह जी तुहाडे हथ दी खेड है सारी निसा अर्ज मैं बीती प्रभ चरणन संग लागी प्रीति ग्रंथाकार गुरबख्श सिंह रामपुरी जी लिखदे ने कि हरबंस कौर बीबी दी सारी जड़ी रात सी अर्जा करद्या करद्या ही बतीत हो गई सतगुरु प्रताप सिंह सच्चे पातशाह प्रभु दे चरणा दे नाल उदी प्रीति लग गई उदय नाहिन था पयो किसी दयो ग्रंथाकार हिंदुस्तान दे विच मैं हिंदुआं नूं ते सिखां नूं ले जाण दे वास्ते आया हां किसे पुरख दी आवाज सी सवरन सुनी सरवण सुनी एस जब बानी विच जदों ऐसी गल पई उसे देह तेड़ मोहे आसन चूड़ी मृदल गेरा कीनी तेहे गुड़ी हरबंस कौर लिबास नू देखिया जदों मेरे बाणे नू देखिया उन्ने देखिया कि मैं अपने तेड़ जेड़ी चूड़ीदार सुथन है ओ पायन मेरे नाच अपना
गामान ले चालो वह सिंह
रामपुरी जी लिखदे ने कि एक इन्हां नूं लैण दे वास्ते आया पंज जेड़े मिलिट्री दे सिपाही सन ओह वी ओहदे नाल सन उन्हां पंजे सिपाहियां दे कोल मशीन गन्नां फड़ियां होए सन भाव के ओह हथियार तैयारी आर्मी दे आदमी सन
हिंदुस्तान में दीन पहुंचाए इहां आए
इस प्रकार हिंदू सिंह सन बीबी हरबंस कौर दे समेत ਉਹ ਚਚਾਲ ਕੋਠੀ ਦੇ ਵਿੱਚ ਪਾਵ ਕੇ ਜੀਵਨ ਨਗਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ।
ਪ੍ਰਭ ਟਿਗ ਬੀਬੀ ਕੀ ਨਮਸਕਾਰ, ਭਾਈ ਕੋ ਪ੍ਰਭ ਕਹੇ ਉਚਾਰ।
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੀਬੀ ਹਰਬੰਸ ਕੌਰ ਨੇ ਮੱਥਾ ਟੇਕਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਵਜ਼ੀਰ ਸਿੰਘ ਦੇ ਵੱਲ ਦੇਖ ਕੇ ਇੰਜ ਆਖਿਆ।
ਬੀਬੀ ਸਗਲੇ ਗਾਮ ਬਚਾਇਓ, ਔਰ ਸਬਣ ਕੋ ਧਰਮ ਰਖਾਇਓ।
ਸਤਿਗੁਰੂ ਪ੍ਰਤਾਪ ਸਿੰਘ ਜੀ ਭਾਈ ਵਜ਼ੀਰ ਸਿੰਘ ਨੂੰ ਕਹਿੰਦੇ ਨੇ ਕਿ ਇਸ ਬੀਬੀ ਨੇ ਪੂਰੇ ਦੇ ਪੂਰੇ ਆਪਣੇ ਪਿੰਡ ਨੂੰ ਬਚਾ ਲਿਆ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਦੇ ਧਰਮ ਨੂੰ ਇਸ ਨੇ ਬਚਾ ਲਿਆ ਆਪਣੇ ਸਮੇਤ।
ਬੀਬੀ ਏ ਤੋ ਭਾਈ ਦੇਵੀ, ਇਮ ਪ੍ਰਭ ਜੀ ਕੇ ਚਾਹੀਏ ਸੇਵੀ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਭਾਈ ਤੇ ਦੇਵੀ ਹੈ। ਲਿਖਦੇ ਨੇ ਕਿ ਜਿਸ ਤਰ੍ਹਾਂ ਬੀਬੀ ਹਰਬੰਸ ਕੌਰ ਨੇ ਸੇਵਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਇਸੇ ਤਰ੍ਹਾਂ ਹੀ ਸਾਰਿਆਂ ਨੂੰ ਸਤਿਗੁਰਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਹਨਾਂ ਨੂੰ
ਇਹ ਪ੍ਰਭ ਕੋ ਸੰਗਤ ਰਾਮਪੁਰੀ ਪੜ
ਦੇ ਵਾਕ ਨੇ, ਹੇ ਸੰਗਤ ਜੀ ਮੈਂ ਰਾਮਪੁਰੀ ਆਖੇ ਹੋਏ ਬਚਨਾਂ ਨੂੰ ਯਾਦ ਕਰਨਾ ਚਾਹੀਦਾ। ਰਾਮਪੁਰੀ ਪੜ ਆਵੇ ਰੰਗਤ। ਸਤਿਗੁਰਾਂ ਦੇ ਐਸੇ ਬਚਨ ਸੁਣਨ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਰੰਗਤ ਆ ਜਾਂਦੀ ਹੈ, ਨਵਾਂ ਰੰਗ ਚੜ ਜਾਂਦਾ ਹੈ ਮਨੁੱਖ ਦੇ ਮਨ ਦੇ ਉੱਪਰ। ਇਸ ਪ੍ਰਕਾਰ ਦੇ ਨਾਲ ਕਵੀ ਜੀ ਨੇ ਸਾਖੀ ਨੂੰ ਬਿਆਨ ਕੀਤਾ। ਕਵੀ ਜੀ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ।
ਓ ਟੂਕੇ ਨਾਮ,
ਗ੍ਰੰਥਾਕਾਰ ਗੁਰਬਖਸ਼ ਸਿੰਘ ਜੀ ਲਿਖਦੇ ਨੇ ਕਿ ਸਾਖੀ ਸਿੱਧੇ ਤੌਰ ਦੇ ਉੱਤੇ ਮੇਰੇ ਕੋਲ ਨਹੀਂ ਪਹੁੰਚੀ, ਬੜੀ ਘੁੰਮ ਘੁਮਾ ਕੇ ਇਹ ਜਿਹੜੀ ਸਾਖੀ ਹੈ ਇਹ ਮੇਰੇ ਕੋਲ ਪਹੁੰਚੀ। ਕਿਸ ਤਰ੍ਹਾਂ ਮੇਰੇ ਕੋਲ ਪਹੁੰਚੀ? ਕਵੀ ਜੀ ਕਹਿੰਦੇ ਨੇ ਕਿ ਮੈਂ ਉਹ ਬਿਆਨ ਕਰਦਾ ਹਾਂ।
ਤਹਿਨੇ ਕਿਸੇ ਸਿੱਖ ਕੋ ਪਾਖੀ,
ਭਾਵ ਕੇ ਜਿਹੜਾ ਓਟੂ ਦਾ ਰਹਿਣ ਵਾਲਾ ਉਹ ਦੀਪ ਸਿੰਘ ਸੀ, ਉਹਨੇ ਜਿਹੜੀ ਸਤਿਗੁਰੂ ਪ੍ਰਤਾਪ ਸਿੰਘ ਦੀ ਸਾਖੀ ਸੀ ਉਹ ਕਿਸੇ ਹੋਰ ਸਿੱਖ ਨੂੰ ਆਖੀ।
ਆਯੋ ਮਮ ਸੁਣ ਗੁਰੂ ਕੀ ਸਾਖੀ, ਦੀਪ ਸਿੰਘ
ਪ੍ਰਤਾਪ ਸਿੰਘ ਜੀ ਦੀ ਸਾਖੀ ਸੁਣਾਈ ਤੇ ਨਾਲੇ ਇਹ ਵੀ ਆਖਿਆ ਦੀਪ ਸਿੰਘ ਨੇ ਕਿ ਜਿਹੜੀ ਮੈਂ ਤੈਨੂੰ ਸਾਖੀ ਸੁਣਾ ਰਿਹਾ ਇਹ ਵੀ ਮੈਂ ਕਿਸੇ ਤੋਂ ਸੁਣੀ
ਕਿ ਜਿਨ੍ਹੇ ਮੈਨੂੰ ਸਤਿਗੁਰਾਂ ਦੀ ਸਾਖ ਵਿਚ ਉਹਨਾਂ ਦੀ ਪੂਜਾ ਦੇ ਵਿਚ ਲੱਗਿਆ। ਤਿੰਗ ਸੁਣਾਇਓ ਆਰੀ ਜਾਏ ਲਿਖੋ,
ਦੀਪ ਸਿੰਘ ਨੇ ਉਸ ਕਿਹਾ ਭਾਵ ਇਹ ਲਾਇਆ ਜਾ ਸਕਦਾ ਕਿ
ਜਬ ਸਤ ਗੁਰੂ ਯਹ ਖਿਤ ਖਰੀਦੀ, ਮੁਸਲਮਾਨੋ ਕੀ ਥੀ।
ਹੁਣ ਉਸੇ ਜ਼ਮੀਨ ਦਾ ਜ਼ਿਕਰ ਕਰ ਰਹੇ ਨੇ ਜਿਹੜੀ ਕਿ ਜੀਵਨ ਨਗਰ ਦੇ ਇਲਾਕੇ ਦੇ ਵਿਚ ਸਤਿਗੁਰੂ ਪ੍ਰਤਾਪ ਸਿੰਘ ਨੇ ਖਰੀਦੀ। ਕਵੀ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਹ ਜ਼ਮੀਨ ਖਰੀਦੀ ਤੇ ਜਿਹੜੇ ਮੁਸਲਮਾਨ ਸਨ, ਜਿਹੜੇ ਕਾਇਰ ਸਨ, ਉਸ ਜਗ੍ਹਾ ਦੇ ਪਹਿਲਾਂ ਮਾਲਕ ਸਨ, ਉਹਨਾਂ ਨੇ ਆਪਣੀ ਉਹ ਜਗ੍ਹਾ ਮੱਲੀ ਸੀ।
ਵਹ ਕਬ ਜਾਣਾ ਚਾਹੇ ਛੋਡਾ, ਗੁਰੂ ਸੰਗ ਲਾਗੀ ਤਹ ਕੀ ਹੋਡਾ।
ਪਿੱਛੇ ਇਸ ਗੱਲ ਦਾ ਜ਼ਿਕਰ ਆ ਚੁੱਕਾ ਕਿ ਪਹਿਲਾਂ ਇੱਕ ਅੰਗਰੇਜ਼ ਅਫਸਰ ਸੀ ਜਿਹਦੇ ਕੋਲ ਉਹ ਜ਼ਮੀਨ ਸੀ, ਜਿਹਨੂੰ ਕਿ ਆਪਣੇ ਵੱਡੇ ਅਫਸਰ ਤੋਂ ਇਨਾਮ ਦੇ ਵਿੱਚ ਮਿਲੀ ਸੀ। ਉਹਨੇ ਤੁਰਕਾਂ ਨੂੰ ਹਿੱਸੇ ਠੇਕੇ ਦੇ ਦਿੱਤੇ ਤੇ ਤੁਰਕਾਂ ਨੇ ਪੱਲੇ ਕੁਝ ਵੀ ਉਹਦੇ ਨਾ ਪਾਇਆ। ਫਿਰ ਉਹਨੇ ਅੱਗੋਂ ਧਨਪਤ ਰਾਏ ਦੇ ਅੱਗੇ ਜ਼ਮੀਨ ਵੇਚ ਦਿੱਤੀ, ਉਹਨੇ ਵੀ ਤੁਰਕਾਂ ਨੂੰ ਦੇ ਦਿੱਤੇ ਵਟਾਈ ਦੇ ਉੱਤੇ, ਪਰ ਤੁਰਕਾਂ ਨੇ ਧਨਪਤ ਰਾਏ ਚੁਰੂ ਵਾਲੇ ਨੂੰ ਵੀ ਕੁਝ ਨਾ ਦਿੱਤਾ। ਤੇ ਉਸ ਤੋਂ ਬਾਅਦ ਫਿਰ ਉਹ ਜਿਹੜੀ ਜ਼ਮੀਨ ਸੀ ਧਨਪਤ ਰਾਏ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਵੇਚ ਦਿੱਤੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਤੁਰਕ ਪਹਿਲਾਂ ਉਸ ਜਗ੍ਹਾ ਦੇ ਕਾਬਜ ਰਹੇ ਸਨ ਬਹੁਤ ਦੇਰ ਤੋਂ। ਇਸ ਕਰਕੇ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਸ ਜ਼ਮੀਨ ਨੂੰ ਖਰੀਦਿਆ ਤੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਤੁਰਕ ਕਾਇਰ ਸਨ ਉਹ ਪਹਿਲਾਂ ਆਏ ਸਨ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਨੇ ਜ਼ਮੀਨ ਖਰੀਦੀ ਤੇ ਤਾਂ ਵੀ
ਉਹ ਸਤਿਗੁਰੂ ਜੀ ਦੇ ਨਾਲ ਆਡਾ ਲਾਉਣਾ ਚਾਹੁੰਦੇ ਸਨ। ਉਹ ਕਬਜ਼ਾ ਨਹੀਂ ਸਨ ਛੱਡਣਾ ਚਾਹੁੰਦੇ ਜ਼ਮੀਨ ਦਾ, ਪਰ ਉਹ ਕਬਜ਼ਾ ਨਹੀਂ ਸਨ ਛੱਡਣਾ ਚਾਹੁੰਦੇ ਜ਼ਮੀਨ ਦਾ। ਕਵੀ ਜੀ ਲਿਖਦੇ ਨੇ, ਗੁਰੂ ਸੰਗ ਲਾਗੀ ਤਹਿ ਕੀ ਹੋਡਾ, ਭਾਵ ਕੇ ਸਤਿਗੁਰਾਂ ਦੇ ਨਾਲ ਹੋੜ ਲੱਗ ਗਈ, ਜਿੱਦਬਾਜ਼ੀ ਹੋ ਗਈ।
ਦਵੈ ਸਿੰਘ ਮਾਰ ਤਾਂ ਦੀਏ ਔਰ ਕੋ ਮਾਰਨ ਕੀ।
ਦੋ ਨਾਮਧਾਰੀ ਸਿੰਘਾਂ ਦਾ ਉਹਨਾਂ ਨੇ ਕਤਲ ਵੀ ਕਰ ਦਿੱਤਾ, ਪਿੱਛੇ ਹੋ ਚੁੱਕਾ ਕਿ ਸੰਤ ਨਗਰ ਦੇ ਵਿੱਚ ਦੋ ਨਾਮਧਾਰੀ ਸਿੰਘਾਂ ਨੂੰ ਮੁਸਲਮਾਨਾਂ ਨੇ ਮਾਰ ਦਿੱਤਾ ਸੀ। ਕਲ ਦਾ ਜ਼ਿਕਰ ਕਰਦੇ ਨੇ, ਸਿੰਘਾਂ ਨੂੰ ਮਾਰ ਦਿੱਤਾ ਸੀ ਦੇ ਸਨ ਨਾਮਧਾਰੀ, ਉਹਨਾਂ ਨੂੰ ਵੀ ਮਾਰਨ ਦੀ ਉਹਨਾਂ ਦੇ ਹਿਰਦੇ ਦੇ ਵਿੱਚ ਸਾਜਿਸ਼ ਸੀ, ਸੋਚ ਸੀ।
ਪਰੰਤੂ ਗੁਰ ਨਹਿ ਹਾਰਿਓ ਪਾਈ, ਸਗਲੀ ਲੀਨੀ ਨਿਜ ਵਟਾਈ।
ਭਾਵੇਂ ਮੁਸਲਮਾਨਾਂ ਨੇ ਜ਼ਿੱਦਬਾਜ਼ੀ ਕੀਤੀ, ਪਰ ਤਾਂ ਵੀ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਹਾਰੇ ਨੇ, ਉਹਨਾਂ ਨੇ ਆਪਣੀ ਪੂਰੀ
ਨਿਜ ਖਿੱਤ
ਕਿ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਨੇ ਪੂਰੀ ਜ਼ਮੀਨ ਦਾ ਕਬਜ਼ਾ ਲਿਆ, ਫਿਰ ਕਵੀ ਜੀ ਲਿਖਦੇ ਨੇ ਕਿ ਉਹ ਜਿਹੜੇ ਸੁੱਲੇ ਸਨ, ਉਹ ਜਿਹੜੇ ਤੁਰਕ ਸਨ, ਉਹਨਾਂ ਦਾ ਈਰਖਾ ਦੀ ਅੱਗ ਦੇ ਨਾਲ ਦਿਲ ਸੜ ਗਿਆ।
ਮਰਿਆਰ ਨ ਸਾਕੇ ਕੋਈ, ਜਹ ਪੀ ਦੀਨੋ ਗੁਰੂ ਹਟ ਕੋਈ।
ਇਸ ਤੋਂ ਇਲਾਵਾ ਰਾਮਪੁਰੀ ਜੀ ਲਈ ਜਾਨਵਰ ਨੂੰ ਨਹੀਂ ਮਾਰ ਸਕਦਾ, ਇਹਦੇ ਉੱਤੇ ਵੀ ਸਤਿਗੁਰਾਂ ਨੇ ਪਾਬੰਦੀ ਲਾਈ ਸੀ। ਕਵੀ ਜੀ ਲਿਖਦੇ ਨੇ, ਜਹ ਪੀ ਦੀਨੋ ਗੁਰੂ ਹਟ ਕੋਈ, ਭਾਵ ਕਿ ਇਸ ਗੱਲ ਤੋਂ ਮੋੜਿਆ ਸੀ ਕਿ ਕੋਈ ਵੀ ਕਿਸੇ ਜਾਨਵਰ ਨੂੰ ਨਹੀਂ ਮਾਰੇਗਾ, ਕੋਈ ਕਿਸੇ ਪੰਛੀ ਨੂੰ ਉੱਡਣ ਵਾਲੇ ਨੂੰ ਵੀ ਨਹੀਂ ਮਾਰੇਗਾ।
ਦੁਖਦ ਹੋਏ ਤੇ ਮਤਾ ਪਕਾਇਓ, ਸਤਿਗੁਰ ਜੀ ਕੋ ਪ੍ਰਥਮੇ ਕਾਇਓ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮੁਸਲਮਾਨ ਫਿਰ ਬਹੁਤ ਜ਼ਿਆਦਾ ਈਰਖਾ ਦੀ ਅੱਗ ਦੇ ਨਾਲ ਸੜੇ, ਦੁਖੀ ਹੋ ਕੇ ਕਵੀ ਜੀ ਲਿਖਦੇ ਨੇ ਕਿ ਫਿਰ ਮੁਸਲਮਾਨਾਂ ਨੇ ਇੱਕ ਮਤਾ ਪਕਾਇਆ ਹੈ। ਕਹਿੰਦੇ ਨੇ, ਸਤਿਗੁਰ ਜੀ ਕੋ ਪ੍ਰਥਮੇ ਕਾਇਓ, ਸਾਰੀ ਕਲਾ ਦੀ ਜਿਹੜੀ ਮੋਢਾ ਹੈ ਇਹ ਤੇ ਇਹਨਾਂ ਸਿੱਖਾਂ ਦਾ ਗੁਰੂ ਹੈ, ਇਸ ਕਰਕੇ ਸਾਰਿਆਂ ਤੋਂ ਪਹਿਲਾਂ ਇਸ ਗੁਰੂ ਨੂੰ ਮਾਰ ਦੇਣਾ ਚਾਹੀਦਾ ਹੈ। ਤੁਰਕਾਂ ਨੇ ਵਿਉਂਤ ਬਣਾਈ,
ਤੇਹ ਪਾਛੇ ਤੁਰ ਜਾਏ ਹੈ ਔਰੇ, ਹਮ ਕਾਬਜ ਰਹੇ ਇਸ ਠੋਰੇ।
ਵਿਚਾਰਿਆ ਕਿ ਜਦੋਂ ਗੁਰੂ ਨੂੰ ਮਾਰ ਦੇਵਾਂਗੇ ਤੇ ਗੁਰੂ ਦੇ
ਜਤ ਰਾ
ਭਾਵ ਕੇ ਲੰਘ ਦੀ
ਕਹੀ ਤੇਹ ਗਾਥਾ
ਨੂੰ ਜਾ ਨੂੰ ਜਾ ਵੀ ਮੁਸਲਮਾਨ ਹਾਂ
ਕੀ ਕਾਰ ਆਵੈ ਜਬੀਤ, ਬੜੇ ਅਦਬ ਸੇ ਰੋਕੋ ਨੀਤ।
ਕਹਿੰਦੇ ਨੇ ਕਿ ਦੇਖ, ਪੀਰ ਦੀ ਕਾਰ ਜਦੋਂ ਇਥੋਂ ਲੰਘੇਗੀ, ਅੱਗੇ ਵੀ ਤੂੰ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਰੋਕਦਾ ਹੈ, ਉਹਨਾਂ ਨੂੰ ਨਮਸਕਾਰ ਕਰਦਾ ਹੈ, ਤੇ ਫਿਰ ਫਾਟਕ ਖੋਲ ਕੇ ਕਾਰ ਲੰਘਾ ਦੇਣਾ। ਦੇਖ, ਕੱਲ ਨੂੰ ਜਦੋਂ ਪੀਰ ਦੀ ਕਾਰ ਆਵੇਗੀ, ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਦੀ ਕਾਰ ਆਵੇਗੀ, ਤੇ ਫਿਰ ਤੂੰ ਅਟਕਾ ਲੈਣਾ ਥੋੜੀ ਦੇਰ ਤੱਕ।
ਹਮ ਟਿਗ ਹੀ ਲੁਕ ਬੈਠੇ ਸਾਰੇ ਖੇਲ ਸਾਂਕਲ ਖਵਾਰੇ।
ਉਸ ਨੂੰ ਕਹਿ ਰਹੇ ਨੇ, ਪਹਿਲਾਂ ਬੈਠੇ ਹੋਵਾਂਗੇ, ਸਾਰੇ ਗਲ ਖੋਲਣਾ ਹੈ, ਜਿਨੂੰ ਜਿੰਦ ਸੰਗਲ ਫੇਰ ਗੁਰੂ ਦੀ ਕਾਰ ਉਥੇ
ਈਹਾਸੇ
ਗੁਰੂ ਨੂੰ ਮਾਰ ਦੇ। ਸੱਚੇ ਪਾਤਸ਼ਾਹ ਜੀ ਆਏ ਨਹੀਂ ਇਤ ਬਣਵਾਰੀ, ਸੱਚੇ ਪਾਤਸ਼ਾਹ ਜੀ ਉਸ ਪਾਸੇ ਨੂੰ ਅਗਲੇ ਦਿਨ ਆਏ ਨਾ।
ਵਹਿ ਉਡੀਕ ਦੇ ਪਏ ਅਚੰਬੇ।
ਗ੍ਰੰਥਾਕਾਰ ਜੀ ਲਿਖਦੇ, ਜੱਗ ਆਰੰਭ ਦਿੱਤਾ, ਪਾਪ ਕੇ ਬਹੁਤ ਵੱਡਾ ਲੰਗਰ ਕੀਤਾ, ਤੇ ਉਧਰਲੇ ਪਾਸੇ ਉਹ ਉਡੀਕ ਦੇ ਵਿਚ ਬੈਠੇ ਸਨ ਕਿ ਕਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਇੱਥੇ ਆਉਣਗੇ, ਪਰ ਸਤਿਗੁਰੂ ਜੀ ਅਗਲੇ ਦਿਨ ਉੱਥੇ ਗਏ ਨਾ।
ਸਤਿਗੁਰ ਜੀ ਮੁਸਲਮਾਨ ਸਦ ਹੀ ਸਦ ਲੀਨਾ,
ਮੁਸਲਮਾਨ ਸਦ ਹੀ ਸਦ ਲੀਨਾ, ਸਦਾ ਹੀ ਹਮੇਸ਼ਾ ਹੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਲੰਗਰ ਦੇ ਵਿਚ ਸੱਦਦੇ ਸਨ। ਹਮੇਸ਼ਾ ਹੀ ਪਤਾ ਲੱਗਾ ਕਿ ਅੱਜ ਤੇ ਉੱਥੇ ਲੰਗਰ ਲਾਇਆ ਹੋਇਆ, ਅੱਜ ਉਹਨਾਂ ਨੇ ਇੱਥੇ ਨਹੀਂ ਆਉਣਾ। ਫਿਰ ਕਵੀ ਜੀ ਲਿਖਦੇ ਨੇ, ਉਹ ਵੀ ਇੱਥੇ ਪਹੁੰਚ ਗਏ ਜੀਵਨ ਨਗਰ ਦੇ ਵਿਚ। ਬਹੁਤ ਸਾਰਾ ਕੜਾ ਪ੍ਰਸ਼ਾਦ ਗ੍ਰੰਥਾਕਾਰ ਜੀ ਲਿਖਦੇ ਨੇ ਤਿਆਰ ਕੀਤਾ ਗਿਆ ਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਤੁਰਕਾਂ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਖੁੱਲਾ ਗੱਫਾ ਕੜਾ ਪ੍ਰਸ਼ਾਦ ਦਾ ਵਰਤਾਇਆ, ਉਹਨਾਂ ਨੂੰ ਕੜਾ ਪ੍ਰਸ਼ਾਦ ਛਕਾਇਆ। ਸਿੰਘਣ ਕੋ ਨਾਹੇ ਵਹਿ ਦੀਨਾ ਤੁਰਕਣ ਪੱਲੇ ਬਾਂਧਨ ਕੀ। ਸਤਿਗੁਰਾਂ ਨੇ ਐਸਾ ਬਚਨ ਕੀਤਾ। ਤਿਹਾਵਲ ਤੇਜ ਇਨੋ ਕਾ ਛੀਨੇ ਮਮ ਬਚ ਜਾਣੋ ਨਿਸ਼ਚੇ ਪੀਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਸਿੰਘਾਂ ਨੂੰ ਕਹਿੰਦੇ ਨੇ ਇਹ ਜਿਹੜਾ ਤਿਹਾਵਲ ਹੈ, ਇਹ ਜਿਹੜਾ ਕੜਾ ਪ੍ਰਸ਼ਾਦ ਹੈ, ਇਹਨਾਂ ਦੇ ਸਾਰੇ ਤੇਜ ਨੂੰ ਖੀਨ ਕਰ ਦਏਗਾ, ਖਤਮ ਕਰ ਦਏਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਬਚਨਾਂ ਦੇ ਉੱਤੇ ਭਰੋਸੇ ਨੂੰ ਜਿ
ਸੂਲਾ ਰਹਿ ਤੋ ਮੋਹੇ ਪਿਆਰਾ ਅਤ ਹੀ ਇਹ ਤੋ।
ਤੇ ਉਹ ਜਿਹੜਾ ਫਾਟਕ ਦੇ ਉੱਤੇ ਰਹਿੰਦਾ ਸੀ ਮੁਸਲਮਾਨ, ਉਹ ਵੀ ਉੱਥੇ ਬਾਕੀਆਂ ਦੇ ਨਾਲ ਹੀ ਪਹੁੰਚਿਆ ਸੀ। ਪਿਆਰਾ ਅਤ ਹੀ ਇਹ, ਸਤਿਗੁਰੂ ਜੀ ਕਹਿੰਦੇ ਨੇ ਤੇ ਮੈਨੂੰ ਬੜਾ ਪਿਆਰਾ ਹੈ, ਮੇਰਾ ਤੇ ਇਹਦੇ ਨਾਲ ਬੜਾ ਪਿਆਰ ਹੈ।
ਤੇਹ ਕੋ ਦਿਓ ਕਾਨੋ ਦੁਬਾਰਾ ਅਚਲੇ ਪ੍ਰਭ ਜੀ ਤਿਨੇ ਉਚਾਰਾ।
ਤੇ ਉਸ ਨੂੰ ਫਾਟਕ ਵਾਲੇ ਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਕੜਾ ਪ੍ਰਸ਼ਾਦ ਦਾ ਦੋਹਰਾ ਵਰਤਾਰਾ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਅਚਲੇ, ਸਤਿਗੁਰੂ ਜੀ ਕਹਿੰਦੇ ਨੇ ਛਕਲਾ, ਪ੍ਰਭ ਜੀ ਤਿਸੇ ਉਚਾਰਾ। ਸਤਿਗੁਰਾਂ ਨੇ ਬਚਨ ਕੀਤਾ ਖਾ ਲੈ, ਹੋਰ ਖਾ ਲੈ।
ਅੰਤਰਮੁਖੀ ਕੀਓ ਚਾਨਾਨ ਗੁਰ ਕੋ ਅੰਤਰ ਜਾਮੀ ਜਾਨ।
ਸੁਣਨਾ ਦੀ ਕਲਾ ਦੀ ਗੱਲ, ਜਿਹੜੇ ਕੜਾ ਨੇ ਇਹ ਤੁਰਕ ਕੜਾ ਪ੍ਰਸ਼ਾਦ ਛਕਣਗੇ, ਇਹਨਾਂ ਦਾ ਤੇਜ ਖੀਨ ਹੋ ਜਾਏ। ਦੇਵ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਭਾਈ ਮਰਦਾਨਾ ਜੀ ਦੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਸਾਖੀਆਂ ਨੇ, ਉਹਨਾਂ ਦੇ ਵਿੱਚ ਇਹ ਦਰਸਾਇਆ ਜਾਂਦਾ ਹੈ ਕਿ ਮਰਦਾਨੇ ਨੂੰ ਭੁੱਖ ਲੱਗੀ ਜਾਂ ਮਰਦਾਨੇ ਨੂੰ ਪਿਆਸ ਲੱਗੀ। ਉਹਨਾਂ ਸਾਖੀਆਂ ਦੇ ਵਿੱਚੋਂ ਹੀ ਇੱਕ ਸਾਖੀ ਹੈ। ਇੱਕ ਸਮੇਂ ਦੇ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਸ਼ਕਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਵਿੱਚ ਗੱਲ ਦਾ ਜ਼ਿਕਰ, ਉਹ ਸਤਿਗੁਰਾਂ ਦੇ ਬਚਨਾਂ ਦੇ ਵਿੱਚ ਹੁੰਦਾ, ਇਹ ਤੇਰੇ ਵਾਸਤੇ ਅੰਮ੍ਰਿਤ ਨੇ। ਉਹ ਸ਼ਕਲ ਉਹਨੂੰ ਸਵਾਦ ਅੰਬਾਂ ਵਰਗਾ ਆਇਆ ਕਿ ਜਿੰਨੇ ਰਸੀਲੇ ਅੰਬ ਛੱਕ ਗਿਆ, ਜਦੋਂ ਪੂਰਾ ਰੱਜ ਗਿਆ ਪਰ ਅਜੇ ਵੀ ਉਹਦਾ ਜੀ ਨਹੀਂ ਕਰਦਾ ਕਿ ਮੈਂ ਇਹਨਾਂ ਨੂੰ ਛੱਡਾਂ। ਪਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਖਾਣ ਤੋਂ ਪਹਿਲਾਂ ਕਹਿ ਦਿੱਤਾ ਸੀ, ਮਰਦਾਨਿਆਂ ਜਿੰਨਾ ਜੀ ਕਰੇਗਾ ਖਾ ਲਵੀ, ਰੱਜ ਕੇ ਖਾ ਲਵੀ, ਪਰ ਲਾਲਚ ਨਾ ਕਰੀ, ਪੱਲੇ ਨਾ ਬੰਨੀ, ਕਿਉਂਕਿ ਆਮ ਤੌਰ ਦੇ ਉੱਤੇ ਆਪਣੇ ਅਗਲੇ ਦਿਨ ਦਾ ਜਿਹੜਾ ਖਾਣਾ ਹੈ ਉਹ ਬਚਾ ਲੈਂਦਾ ਸੀ। ਮਰਦਾਨੇ ਦੀ ਐਸੀ ਆਦਤ ਸੀ, ਉਹ ਪੱਲੇ ਬੰਨ ਲੈਂਦਾ ਸੀ। ਸਤਿਗੁਰਾਂ ਨੇ ਪਹਿਲਾਂ ਕਹਿ ਦਿੱਤਾ ਸੀ ਮਰਦਾਨਿਆਂ ਪੱਲੇ ਨਾ ਬੰਨੀ, ਲਾਲਚ ਤੇ ਅੱਖਾਂ ਬੰਦ ਕਰੀ ਬੈਠੇ ਨੇ, ਹੁਣ ਕੱਲ ਨੂੰ ਕਿਹੜਾ ਕਿ ਮੈਨੂੰ ਪੌੜੀਆਂ ਮਿਲ ਜਾਣੀਆਂ ਨੇ, ਪਤਾ ਨੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਉਹਨੇ ਫਿਰ ਲਾਲਚ ਕੀਤਾ, ਸਤਿਗੁਰੂ ਦੇ ਬਚਨ ਨੂੰ ਭੁਲਾ ਕੇ ਲਾਲਚ ਕੀਤਾ ਤੇ ਥੋੜੀਆਂ ਜਿਹੀਆਂ ਉਹ ਜਿਹੜੇ ਅੰਬੀਆਂ ਸੀ, ਉਹ ਜਿਹੜੇ ਅੱਕ ਦੇ ਬੂਟੇ ਦੇ ਨਾਲ ਲੱਗੀਆਂ ਸੀ, ਉਹਨਾਂ ਨੂੰ ਆਪਣੇ ਪੈਰ ਇੰਨੇ ਚਿਰ ਨੂੰ ਸਤਿਗੁਰੂ ਪ੍ਰਤਾਪ ਸਤਿਗੁਰ ਤੇ ਮਰਦਾਨੇ ਨੂੰ ਕਹਿੰਦੇ ਨੇ ਛੱਕ ਲਿਆ, ਕਹਿੰਦਾ ਜੀ ਛੱਕ ਲਿਆ ਚੱਲੀਏ ਫਿਰ, ਕਹਿੰਦਾ ਚੱਲੋ, ਚੱਲ ਪਏ ਅੱਗੇ। ਇਸੇ ਤਰ੍ਹਾਂ ਚੱਲਦਿਆਂ ਗਏ, ਰਾਤ ਬਤੀਤ ਹੋਈ, ਅਗਲਾ ਫਿਰ ਦਿਨ ਚੜਿਆ ਤੇ ਮਰਦਾਨੇ ਨੂੰ ਸੁਭਾਵਿਕ ਹੀ ਗੱਲ ਹੈ ਕਿ ਰੋਜ਼ ਖਾਣੇ ਅੱਗ ਲੈਣਾ ਹੈ ਤੇ ਮੰਗਣ ਦੀ ਲੋੜ ਹੀ ਨਹੀਂ ਪੈ ਗਈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਾ ਰਹੇ ਸਨ, ਭਾਈ ਬਾਲਾ ਨਾਲ ਜਾ ਰਿਹਾ ਸੀ, ਥੋੜਾ ਜਿਹਾ ਉਹਨਾਂ ਤੋਂ ਪਛੜ ਕੇ ਪਿੱਛੇ ਹੋ ਕੇ ਤੇ ਖੋਲ ਕੇ ਉਹਨੇ ਜਦੋਂ ਪਹਿਲਾਂ ਹੀ ਉਹ ਜਿਹੜਾ ਫਲ ਸੀ ਮੂੰਹ ਦੇ ਵਿੱਚ ਪਾਇਆ ਤੇ ਉਹ ਜ਼ਹਿਰ ਵਰਗਾ ਕੌੜਾ ਪੂਰਾ ਅੱਕ। ਉਸੇ ਵੇਲੇ ਜਦੋਂ ਉਹਨੇ ਮੂੰਹ ਦੇ ਵਿੱਚ ਪਾਇਆ ਤੇ ਕੌੜਾ ਲੱਗਾ ਤੇ ਨਾਲੇ ਜ਼ਹਿਰ ਵਰਗਾ ਲੱਗਾ ਤੇ ਫਿਰ ਹਾਏ ਮੈਂ ਮਰ ਗਿਆ ਇੰਨਾ ਕਹਿ ਕੇ ਧਰਤੀ ਤੇ ਡਿੱਗ ਪਿਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪਿੱਛੇ ਦੇਖਿਆ ਕਿ ਮਰਦਾਨੇ ਦੇ ਮੂੰਹ ਦੇ ਵਿੱਚੋਂ ਝੱਗ ਵਗ ਰਹੀ ਹੈ, ਜ਼ਹਿਰ ਉਹਨੇ ਖਾ ਲਿਆ ਸੀ ਤੇ ਬੜਾ ਤੜਫ ਰਿਹਾ, ਪੁਕਾਰਾਂ ਕਰ ਰਿਹਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਿੱਛੇ ਮੁੜੇ, ਕਹਿੰਦੇ ਨੇ ਮਰਦਾਨਿਆਂ ਕੀ ਹੋਇਆ, ਤੂੰ ਕੀ ਖਾ ਲਿਆ? ਕਹਿੰਦਾ ਸੱਚੇ ਪਾਤਸ਼ਾਹ ਜੀ, ਉਹ ਅੱਕ ਦਾ ਫਲ ਹੀ ਖਾਧਾ ਜਿਹੜੇ ਕੱਲ ਖਾਧੇ ਸਨ। ਤੇ ਕਹਿੰਦੇ ਨੇ ਮਰਦਾਨਿਆਂ ਮੂਰਖਤਾ ਦਾ ਕੰਮ ਕਰਦਾ, ਤੂੰ ਜ਼ਹਿਰ ਖਾ ਲਿਆ ਤੇ ਜ਼ਹਿਰ ਦੇ ਨਾਲ ਤੇ ਮਰੇਗਾ ਹੀ। ਕਹਿੰਦਾ ਸੱਚੇ ਪਾਤਸ਼ਾਹ, ਕੱਲ ਵੀ ਤੇ ਜ਼ਹਿਰ ਹੀ ਸੀ, ਕੱਲ ਕਿਵੇਂ ਮਿੱਠੇ ਹੋ ਗਏ, ਕੱਲ ਕਿਵੇਂ ਅੰਮ੍ਰਿਤ ਬਣ ਗਏ ਤੇ ਅੱਜ ਸੱਚੇ ਪਾਤਸ਼ਾਹ ਜੀ ਮੈਨੂੰ ਦੁੱਖ ਦੇ ਰਹੇ ਨੇ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜ਼ਹਿਰ ਨੂੰ ਜ਼ਹਿਰ ਹੀ ਕੱਟਦਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਾਗੇ ਜਿਹੜਾ ਹੋਰ ਅੱਖ ਦਾ ਬੂਟਾ ਖਲੋਤਾ ਸੀ ਉਹਦੇ ਤੋਂ ਉਹੀ ਫਲ ਤੋੜਿਆ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਲੈ ਮਰਦਾਨਿਆ ਛਕਲਾ ਰਾਜੀ ਹੋ ਜਾਏਗਾ। ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਪਹਿਲਾਂ ਮਰ ਰਿਹਾ ਹੋਰ ਇੱਕ ਦੇ ਲੈਲਾ ਮਜਨੂੰ ਦੀ ਸਾਖੀ ਆਪਾਂ ਸੁਣੀ ਹੈ। ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜਿਹੜੀ ਲੈਲਾ ਸੀ ਉਹ ਬਹੁਤ ਸੋਹਣੀ ਨਹੀਂ ਸੀ ਉਹ ਜ਼ਿਆਦਾਤਰ ਆਮ ਔਰਤਾਂ ਦੇ ਨਾਲੋਂ ਵੀ ਕਾਲੀ ਸੀ। ਲੈਲਾ ਦਾ ਰੰਗ ਬਹੁਤ ਕਾਲਾ ਸੀ ਪਰ ਮਜਨੂੰ ਫੇਰ ਵੀ ਉਹਦੇ ਉਹਨੂੰ ਪਿਆਰ ਕਰਦਾ ਸੀ। ਉਹਨੂੰ ਮਜਨੂੰ ਦੇ ਮਾਫ ਕਰਨਾ ਲੈਲਾ ਦੇ ਕੁੱਤੇ ਦੇ ਪੈਰਾਂ ਨੂੰ ਚੁੰਮਿਆ ਉਸ ਮਜਨੂੰ ਨੇ। ਕਹਿੰਦਾ ਸੀ ਲੈਲਾ ਤੋਂ ਸੁੰਦਰ ਦੁਨੀਆਂ ਦੇ ਉੱਤੇ ਬ੍ਰਹਿਮੰਡ ਦੇ ਉੱਤੇ ਕੋਈ ਇਸਤਰੀ ਨਹੀਂ। ਤੇ ਵਿਦਵਾਨ ਕਹਿੰਦੇ ਨੇ ਕਿ ਦਰਅਸਲ ਲੈਲਾ ਦੇ ਵਿੱਚ ਤੇ ਕੁਝ ਨਹੀਂ ਸੀ ਜੋ ਵੀ ਕੁਝ ਸੀ ਉਹ ਮਜਨੂੰ ਦੀਆਂ ਅੱਖਾਂ ਦੇ ਵਿੱਚ ਸੀ। ਕਹਿਣ ਦਾ ਭਾਵ ਹੈ ਕਿ ਹੋਰ ਕਿਤੇ ਕੁਛ ਨਹੀਂ ਹੈ ਜੋ ਵੀ ਕੁਝ ਹੈ ਉਹ ਸਤਿਗੁਰੂ ਦੇ ਬਚਨਾਂ ਦੇ ਵਿੱਚ ਹੈ। ਉਹਨਾਂ ਦਾ ਸਿਰਫ ਕਹਿਣ ਤੋਂ ਭਾਵ ਹੁਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੜਾਹ ਪ੍ਰਸ਼ਾਦ ਦਾ ਇੱਕ ਜ਼ਰੀਆ ਵਰਤਿਆ। ਕੜਾਹ ਪ੍ਰਸ਼ਾਦ ਦੇ ਵਿੱਚ ਤੇ ਕੁਝ ਨਹੀਂ ਸੀ ਉਹ ਤੇ ਮਿੱਠਾ ਹੀ ਸੀ ਉਸੇ ਤਰ੍ਹਾਂ ਦਾ ਬਾਕੀਆਂ ਨੂੰ ਦਿੱਤਾ ਉਸੇ ਤਰ੍ਹਾਂ ਦਾ ਉਸ ਫਾਟਕ ਵਾਲੇ ਨੂੰ ਦਿੱਤਾ ਪਰ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਇਹ ਕੜਾਹ ਪ੍ਰਸ਼ਾਦ ਇਹਨਾਂ ਦੀ ਮੱਤ ਮਾਰ ਦੇਗਾ ਇਹਨਾਂ ਦਾ ਤੇਜ ਖੀਨ ਕਰ ਲਵੇਗਾ ਤੇ ਤੇਜ ਖੀਨ ਹੋ ਗਿਆ ਤੇ ਦੂਜੇ ਪਾਸੇ ਆਖਿਆ ਕਿ ਛਕ ਲੈ ਖੁਸ਼ੀ ਦੇ ਨਾਲ ਤੇ ਤੇਜਨ ਹੋ ਜਾਣੇ ਮੌਣ ਹੀ ਰਹਾ। ਗ੍ਰੰਥਾਕਾਰ ਆ ਕੀਤੀ ਸੀ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਨਾਲਦਿਆਂ ਦਾ ਡਰ ਸੀ ਨਿਜ ਦਵਾਰ ਉਹਨੇ ਸੋਚਿਆ ਕਿ ਜੇਕਰ ਮੈਂ ਸਾਰਿਆਂ ਦੇ ਸਾਹਮਣੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਐਸਾ ਬਿਆਨ ਕੀਤਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਤੁਹਾਨੂੰ ਮਾਰਨ ਦੀ ਸਾਜਿਸ਼ ਰਚੀ ਹੈ ਤੇ ਜਿਹੜੇ ਮੇਰੇ ਨਾਲ ਦੇ ਨੇ ਉਹ ਮੈਨੂੰ ਜਾਨੋਂ ਮਾਰ ਦੇਣਗੇ ਇਸ ਕਰਕੇ ਉਹ ਚੁੱਪ ਹੀ ਰਿਹਾ ਤੇ ਚੁੱਪ ਕਰਕੇ ਆਪਣੇ ਘਰ ਨੂੰ ਚਲਿਆ ਗਿਆ। ਹਮ ਚਾਹੇ ਹੈ ਇਨਕੋ ਮਾਰਾ ਪਰ ਕਿ ਵੇਖੋ ਅਸੀਂ ਤੇ ਇਹਨਾਂ ਨੂੰ ਮਾਰਨਾ ਚਾਹੁੰਦੇ ਹਾਂ ਪਰ ਇਹ ਤੇ ਸਾਡੇ ਨਾਲ ਅਥਾਹ ਪਿਆਰ ਕਰਦੇ ਨੇ ਸਾਡਾ ਕਿੰਨਾ ਸਾਨੂੰ ਕਿੰਨਾ ਪਿਆਰ ਕੀਤਾ ਪਿਆਰ ਦੇ ਨਾਲ ਸੱਦਿਆ ਰਜਵਾਂ ਕੜਾਹ ਪ੍ਰਸ਼ਾਦ ਛਕਾਇਆ ਇਹ ਸਾਡੇ ਨਾਲ ਪਿਆਰ ਕਰਦੇ ਨੇ ਪਰ ਅਸੀਂ ਇਹਨਾਂ ਨੂੰ ਮਾਰਨਾ ਚਾਹੁੰਦੇ ਹਾਂ ਇਹ ਸਾਡੀ ਬਹੁਤ ਬੁਰੀ ਗੱਲ ਹੈ। ਪੀਰ ਕੋ ਹੈ ਅਜਮਤ ਬਹੁ ਪਾਰੀ ਹਮ ਹੈ ਸਗਲੇ ਹੀ ਦੁਰਾਚਾਰੀ ਉਹ ਸੋਚਣ ਲੱਗਾ ਕਿ ਪੀਰ ਦੇ ਵਿੱਚ ਤੇ ਵੱਡੀ ਕਰਾਮਾਤ ਹੈ ਇਹ ਤੇ ਭਾਰੀ ਕਰਾਮਾਤਾਂ ਦਾ ਖਜ਼ਾਨਾ ਪਰ ਅਸੀਂ ਸਾਰੇ ਦੇ ਸਾਰੇ ਦੁਰਾਚਾਰੀ ਹਾਂ ਭੈੜੀ ਬੁੱਧੀ ਵਾਲੇ ਤੇ ਭੈੜੀ ਮਤ ਵਾਲੇ ਹਾਂ ਅਸੀਂ ਇਹਨਾਂ ਨੂੰ ਮਾਰਨਾ ਚਾਹੁੰਦੇ ਇਹ ਪ੍ਰਤੀ ਪ੍ਰਭ ਨਾ ਇਤ ਕੋ ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿੰਨਾ ਚਾਹੁੰਦਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਕੋਈ ਨੁਕਸਾਨ ਦੇ ਨਾਲ ਸਲਾਹ ਕੀਤੀ ਹੈ ਉਹ ਨਹੀਂ ਟਲੇ। ਗ੍ਰੰਥਾਕਾਰ ਜੀ ਲਿਖਦੇ ਨੇ ਉਹ ਸੋਚਣ ਕਵੀ ਜੀ ਲਿਖਦੇ ਨੇ ਏਕ ਦੋ ਜਾਮ ਪ੍ਰਤੀਖਤ ਪੈ ਇੱਕ ਦੋ ਦਿਨ ਫਿਰ ਉਸੇ ਤਰੀਕੇ ਦੇ ਨਾਲ ਉਡੀਕ ਕੀਤੀ ਪ੍ਰਭ ਨਾਹੀਂ ਇਤ ਕੋ ਆਏ ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਅੰਤਰ ਜਾਮੇ ਫੇਰ ਵੀ ਉਸ ਫਾਟਕ ਦੇ ਰਾਹੀਂ ਲੰਘੇ ਹੀ ਨਾ ਉਸ ਪਾਸੇ ਨੂੰ ਆਏ ਹੀ ਨਾ। ਪਾਲੇ ਧੁਪਕ ਵਹ ਲੈ ਹਥਿਆਰ ਕਰਤੇ ਰੋਜ ਹੈ ਅਸ ਵਹੋਕਾਰ। ਗ੍ਰੰਥਾਕਾਰ ਜੀ ਲਿਖਦੇ ਨੇ ਬਰਛਿਆਂ ਨੂੰ ਲੈ ਕੇ ਬੰਦੂਕਾਂ ਨੂੰ ਲੈ ਕੇ ਬਹੁਤੇ ਹਥਿਆਰ ਲੈ ਕੇ ਉਹ ਰੋਜ਼ ਹੀ ਐਸੀ ਹੀ ਕਾਰ ਕਰਦੇ ਨੇ ਐਸਾ ਹੀ ਕੰਮ ਕਰਦੇ ਨੇ ਕਿ ਲੁੱਕ ਕੇ ਫਾਟਕ ਦੇ ਲਾਗੇ ਬੈਠੇ ਰਹਿੰਦੇ ਨੇ। ਕਾਰ ਸਵਾਰ ਹੋਏ ਪ੍ਰਭ ਨਿਜ ਆਏ ਨਿਜ ਤਾਲੀ ਲਾਹੇ। ਆਖਰਕਾਰ ਦੋ ਤਿੰਨ ਦਿਨਾਂ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਾਰ ਦੀ ਸਵਾਰੀ ਕੀਤੀ ਤੇ ਉਸੇ ਫਾਟਕ ਤੇ ਆ ਪਹੁੰਚੇ ਨੇ। ਇਸ ਤੋਂ ਪਹਿਲਾਂ ਕਿ ਜਿਹੜਾ ਫਾਟਕ ਤੇ ਰਹਿੰਦਾ ਸੀ ਤੁਰਕ ਉਹ ਆਪਣੀ ਚਾਬੀ ਦੇ ਨਾਲ ਸੰਗਲ ਦੇ ਤਾਲੇ ਨੂੰ ਖੋਲਦਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਜੇਬ ਦੇ ਵਿੱਚੋਂ ਚਾਬੀ ਕੱਢੀ ਤੇ ਆਪੇ ਹੀ ਜਿੰਦਰਾ ਖੋਲ ਲਿਆ। ਰਾਮ ਕੋ ਪ੍ਰਭ ਇਮ ਕਹਿ ਦੀਨਾ ਹਮ ਚਾਬੀ ਲੈ ਆਵਨ ਕੀਨਾ। ਉਸਦਾ ਨਾਮ ਸੀ ਰਾਮੂ ਨਾ ਤੇ ਭਾਵੇਂ ਹਿੰਦੂਆਂ ਵਾਲਾ ਪਰ ਉਹ ਮੁਸਲਮਾਨ ਸੀ। ਉਹਦਾ ਨਾਮ ਸੀ ਰਾਮੂ, ਜਿਹੜਾ ਕਿ ਫਾਟਕ ਦੇ ਸੰਗਲ ਨੂੰ ਖੋਲਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਆਖਿਆ ਕਿ ਦੇਖ, ਤੇਰੀ ਚਾਬੀ ਦੀ ਕੋਈ ਲੋੜ ਨਾਲ ਹੀ ਲੈ ਕੇ ਆਏ। ਤੁਮ ਫਿਕਰ ਨਹੀਂ ਕਰੋ ਕਾਈ, ਹਮਨੇ ਤੁਮਰੀ ਚਿੰਤ ਮਿਟਾਈ। ਹੁਣ ਸਤਿਗੁਰੂ ਜੀ ਉਹਦੀ ਮਨੋ ਦਸ਼ਾ ਨੂੰ ਜਾਣ ਚੁੱਕੇ ਸਨ, ਇਹਦਾ ਮਨ ਸੌਰ ਗਿਆ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਹੁਣ ਤੈਨੂੰ ਕੋਈ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ, ਅਸੀਂ ਤੇਰਾ ਫਿਕਰ ਮੁਕਾ ਦਿੱਤਾ। ਹਮਨੇ ਤੁਮਰੀ ਚਿੰਤ ਮਿਟਾਈ, ਅਸੀਂ ਤੇਰੇ ਮਨ ਦੀ ਚਿੰਤਾ ਮਿਟਾ ਦਿੱਤੀ ਹੈ। ਇਹ ਜਿਹੜਾ ਸੰਗਲ ਖੁੱਲ ਰਿਹਾ ਹੈ, ਇਹ ਸਾਡੀ ਚਾਬੀ ਦੇ ਨਾਲ ਖੁੱਲ ਰਿਹਾ, ਤੂੰ ਆਪਣੀ ਚਾਬੀ ਸਾਂਭ ਕੇ ਰੱਖ। ਅਬ ਨਹੀਂ ਮਨ ਮੇ ਚਿੰਤਾ ਰੱਖੋ, ਕਰੁਣਾ ਨਿਧ ਰਾਮੂ ਕੋ ਪਾਖੋ। ਦਇਆ ਦੇ ਸਮੁੰਦਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਮੂ ਨੂੰ ਆਖਿਆ ਕਿ ਹੁਣ ਤੂੰ ਮਨ ਦੀ ਚਿੰਤਾ ਨੂੰ ਦੂਰ ਕਰ ਦੇ, ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਤੂੰ ਇਹ ਗੱਲ ਸੋਚਦਾ ਹੈ ਕਿ ਜੇ ਮੈਂ ਜਿੰਦਰਾ ਖੋਲਾਂਗਾ ਤੇ ਤੁਹਾਨੂੰ ਲੰਘਾਵਾਂਗਾ, ਤੇ ਮੇਰੇ ਨਾਲ ਦੇ ਕਹਿਣਗੇ ਤੈਨੂੰ ਆਖਿਆ ਸੀ ਦੇਰ ਲਾਈ, ਛੇਤੀ ਕਾਰ ਕਿਉਂ ਲੰਘ ਗਈ ਹੈ, ਤੇ ਤੂੰ ਚਾਬੀ ਆਪਣੀ ਕੋਲ ਹੀ ਰੱਖਣੀ ਹੈ, ਅਸੀਂ ਤੇ ਆਪਣੀ ਚਾਬੀ ਦੇ ਨਾਲ ਹੀ ਭਈ ਚਲੇ ਜਾਵਾਂਗੇ, ਸਾਡੇ ਵਾਲੇ ਪਾਸਿਓਂ ਤੇ ਨਾ ਪਾਸਿਓਂ। ਸਮਝ ਕੇ ਆਇਆ ਰਾਮ ਨੇ ਰਾਮੂ ਨੂੰ ਸਮਝਾਇਆ ਕਿ ਤੂੰ ਹੁਣ ਗਿਆਨੀ ਹੋ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਨਾਜ਼ੁਕ ਸਮੇਂ ਤੋਂ ਬਚਾ ਲਿਆ ਉਸ ਆਪਣੇ ਸੇਵਕ ਰਾਮੂ ਨੂੰ। ਹਮ ਤੁਮਰੇ ਪਰ ਬਹੁਤ ਹੈ ਰਾਜ਼ੀ, ਤੁਮ ਪਰ ਤੁਮਰੇ ਭਾਈ ਨਾਰਾਜ਼ੀ। ਸਤਿਗੁਰੂ ਪ੍ਰਤਾਪ ਸਿੰਘ ਜੀ ਉਸ ਨੂੰ ਕਹਿੰਦੇ ਨੇ ਅਸੀਂ ਤੇ ਤੇਰੇ ਉੱਤੇ ਬੜੇ ਰਾਜ਼ੀ ਹਾਂ, ਤੇਰੇ ਉੱਤੇ ਬੜੇ ਪ੍ਰਸਾਨਾ, ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਇਹ ਹੋ ਸਕਦਾ ਹੈ ਕਿ ਸਾਡੇ ਜਾਣ ਤੋਂ ਬਾਅਦ ਤੇਰੇ ਜਿਹੜੇ ਭਰਾ ਨੇ ਉਹ ਤੇਰੇ ਤੇ
ਇਸੀ ਹੇਤ ਹਮਨੇ ਮੰਗਵਾਲੀ।
ਤੈਨੂੰ ਕੋਈ ਦਿੱਕਤ ਨਾ ਹੋਵੇ, ਤੇਰੇ ਸਾਥੀ ਤੇਰੇ ਤੇ ਨਾਰਾਜ਼ ਨਾ ਹੋਣ, ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸੰਗਲ ਦੀ ਚਾਬੀ ਅਸੀਂ ਆਪ ਹੀ ਇਸੇ ਕਰਕੇ ਮੰਗਵਾ ਲਈ ਸੀ।
ਹਾਰ ਨਦੀਓ ਕਾਰ ਕੋ ਪਾਰੀ, ਮਾਰਨ ਵਾਲੋ ਕੀ ਮਤ ਮਾਰੀ।
ਜਦੋਂ ਫਾਟਕ ਖੁੱਲਿਆ, ਸਤਿਗੁਰੂ ਪ੍ਰਤਾਪ ਸਿੰਘ ਜੀ ਅੱਗੇ ਨੂੰ ਤੁਰੇ ਤੇ ਜ਼ੋਰ ਦੇ ਨਾਲ ਆਪਣੀ ਕਾਰ ਦਾ ਹਾਰਨ ਵਜਾਇਆ। ਕਵੀ ਜੀ ਲਿਖਦੇ ਨੇ ਮਾਰਨ ਵਾਲੋਂ ਕੀ ਮਤ ਮਾਰੀ, ਭਾਵ ਕੇ ਹਾਰਨ ਦੀ ਆਵਾਜ਼ ਨੂੰ ਸੁਣ ਕੇ ਉਹਨਾਂ ਮਾਰਨ ਵਾਲਿਆਂ ਦੀ ਜਿਹੜੇ ਲੋਕੇ ਬੈਠੇ ਸਨ, ਕਵੀ ਜੀ ਲਿਖਦੇ ਨੇ ਮਤ ਹੀ ਮਾਰੀ ਗਈ।
ਸਿਰ ਤੁਣ ਘਰ ਘਰ ਰੋਏ ਬਦਕਾਰ, ਕੋਈ ਨਾ ਸਾਕੇ ਪੀਰ ਕੋ ਮਾਰ।
ਝੱਟ ਹੀ ਕਾਰ ਦੌੜਦੀ ਹੋਈ ਅੱਗੇ ਚਲੇ ਗਈ। ਜਿੰਨੇ ਚਿਰ ਨੂੰ ਉਹ ਪਹੁੰਚੇ ਨੇ, ਓਨੇ ਚਿਰ ਨੂੰ ਸਤਿਗੁਰੂ ਜੀ ਆਪਣੀ ਕਾਰ ਦੇ ਸਮੇਤ ਜਾ ਚੁੱਕੇ ਸਨ।
ਸਿਰ ਧੁਨ ਕਰ ਕਰ ਹੋਏ ਬਦਕਾਰ, ਕਵੀ ਜੀ ਲਿਖਦੇ ਨੇ ਸਿਰ ਧੁਣਿਆ, ਬੜੇ ਮੁਰਝਾਏ ਨੇ, ਬੜੇ ਝੁਰੇ ਨੇ ਕਿ ਕੀ ਹੋ ਗਿਆ, ਕੋਈ ਨਾ ਸਾਕੇ ਪੀਰ ਕੁਮਾਰ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖ ਮਾਰ ਸਕਦਾ, ਭਾਵ ਕੇ ਪਾਤਸ਼ਾਹ ਜੀ ਦੀ ਜਿਹੜੀ ਵਾਰਤਾ ਹੈ। ਇਸ ਕਰਕੇ ਹਰ ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਜਾਂ ਸਤਿਗੁਰੂ ਜਾਂ ਗੁਰੂ ਲਿਖਣ ਦੀ ਜਗ੍ਹਾ ਦੇ ਉੱਤੇ ਕਵੀ ਰਾਮਪੁਰੀ ਜੀ ਨੇ ਪੀਰ ਲਿਖਿਆ, ਪੀਰ ਕੋ ਕੋਈ ਨਾ ਸਾਕੇ ਮਾਰ। ਇਸ ਪ੍ਰਕਾਰ ਦੇ ਨਾਲ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਪੀਰ ਨੂੰ ਕੋਈ ਨਾ ਮਾਰ ਸਕਿਆ, ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹ ਮੁਸਲਮਾਨ ਕੁਝ ਵੀ ਨਾ ਵਿਗਾੜ ਸਕੇ। ਰਾਮਪੁਰੀ ਗੁਰੂ ਹੈ ਬਲਕਾਰ, ਕੋਟਕ ਵਾਰ ਹੈ ਤਾਹੇ ਜੁਹਾਰ।
ਗ੍ਰੰਥਾਕਾਰ ਗੁਰਬਖਸ਼ ਸਿੰਘ ਮੈਂ ਗੁਰੂ ਹੈ ਬਲਕਾਰ ਕੇ ਗੁਰੂ ਬਲਕਾਰ ਹੈ, ਗੁਰੂ ਬਹੁਤ ਵੱਡਾ ਬਲਵਾਨ ਹੈ ਹਰ ਇੱਕ ਪ੍ਰਕਾਰ ਦੇ ਨਾਲ। ਸਤਿਗੁਰੂ ਜੀ ਬਲਵਾਨ ਨੇ, ਕੋਟਕ ਵਾਰ ਹੈ ਤਾਹੇ ਜੁਹਾਰ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਮੈਂ ਕਰੋੜਾਂ ਵਾਰ ਐਸੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁਹਾਰਾਂ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਜਿਹੜੇ ਇੰਨੇ ਬਲਕਾਰ ਨੇ ਕਿ ਜਿਨ੍ਹਾਂ ਦੇ ਬਲ ਦਾ ਕੋਈ ਸਾਨੀ ਦੁਨੀਆਂ ਦੇ ਵਿੱਚ ਕੋਈ ਵੀ ਨਹੀਂ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਨੇ ਇਸ ਸਾਖੀ ਨੂੰ ਬਿਆਨ ਕੀਤਾ।
ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਜੀ ਆਪਣੀ ਸਾਖੀ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਕਰੀਬ ਸਮਾਂ ਵੀ ਸਮਾਪਤ
ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾ ਪਾਦਾ।